जब अपनी शोभा अपन संग बनाई
आप जी इस पंक्ति तो पहला संसार की ओ दशा जो संसार की नहीं कही जा सकती सुन दी कही जा सकती है उस दशा का वर्णन जो गुरु साहब ने किया है जदों संसार होंद विच नहीं सी आया वो आप कल सरवण कर रहे थे आज भी दो पौड़ियों विच साहिब सतगुरु सच्चे पातशाह निरंतर उससे लड़ी नु जारी रख रहे हैं। अकाल पुरख वाहगुरु एक है उसने अजे रचना नहीं रची वो जदों चाहे एक तो अनेक रूप हो जाता है वो फिर जदों चाहे अनेक तो एक रूप भी हो जाता है। बाणी विच ऐसा प्रमाण आया है कि जिवें कोई बाजी पावन वाला बाजीगर वो किसी चौराहे विच लिया के अपना समान रख दिंदा है और फिर उस समान नू दूर तक खंडा दिंदा है अपना खेल दिखाने तो बाद वो सारे समान नू फिर इकट्ठा कर लेंदा है। गुरुदेव जी पावन बाणी च कहिंदे ने बाजीगर जैसे बाजी पाई नाना रूप भेख दिखलाई ते फिर ऐसा समा भी आउंदा है जदों स्वांग उतार थम्म्यों पासार सारे स्वांग नू छड के सारे पसारे नू इकट्ठा करके बाजीगर फिर संकोच लैंदा ऐसी ही उस ईश्वर की दशा है। वो एक तो अनेक भी हो जाता है और अनेक तो एक भी हो जाता है। उसकी इस कहानी नू कोई दूसरा नहीं जानता। गुरु साहब जी ने बचन कहे ने हारन भरन जाका नेत्र फोर तिसका मंत्र न जाने होर अख दे फरकन जिन्हें समय विच सृष्टि नू साज दिंदा अख दे फरकन जिन्हें समय विच तैस नैस कर दिंदा। आप देखते हो संसार ते तूफान आउंदे ने भूचाल आउंदे ने कदे हड़ आ जांदे ने वो थोड़ियां थोड़ियां उस दियां झलकां तुसी देख सकते हो। हुणे किसे जगह ते पक्के मंदिर सन भूचाल आया खंडर हो गए ये उसकी छलक है। वो जीवन अपनी शक्तियां राही अपनी शक्ति तो जाणू कराता है पर अफसोस इस गल का है कि जीव उस दियां शक्तियां वेख के भी उसनू जानने का यतन नहीं करते। जे कदे तूफान आता है ये नहीं सोचते कितों आया किवें आया बस कहने तूफान आया सब बर्बाद करके रख गया भूचाल आया सब बर्बाद करके रख गया ਬਾਣੀ ਵਿੱਚ ਐਸੇ ਜ਼ਿਕਰ ਆਇਆ ਹੈ ਕਿ ਹਰ ਚੀਜ਼ ਤੋਂ ਉਸਨੂੰ ਸਮਝਣ ਦਾ ਯਤਨ ਕਰੋ। ਗੁਰਦੇਵ ਜੀ ਪ੍ਰਮਾਣ ਦਿੰਦੇ ਨੇ, ਉਹ ਜੇ ਦੀਸਾ ਅੰਬਰ ਤਾਰੇ ਕਿਨ ਉਹ ਚੀਤੇ ਚੀਤਨ ਹਾਰੇ, ਉਹ ਕਿਸ ਚਿੱਤਰਕਾਰ ਨੇ ਚਿੱਤਰੇ ਨੇ, ਕਿਸ ਨੇ ਬਣਾਏ ਨੇ, ਪਰ ਅਸੀਂ ਨਹੀਂ ਸੋਚਦੇ। ਅਸੀਂ ਕਹਿੰਦੇ ਇੱਕ ਗ੍ਰਹਿ ਦੂਸਰੇ ਗ੍ਰਹਿ ਦੀ ਕਸ਼ਿਸ਼ ਨਾਲ ਖੜਾ ਹੈ, ਫਲਾਣਾ ਗ੍ਰਹਿ ਲਾਈਟ ਦਿੰਦਾ ਹੈ, ਲਾਈਟ ਆਉਂਦੀ ਧਰਤੀ 'ਤੇ ਆਉਂਦੀ, ਤਾਰੇ ਚਮਕਦੇ, ਸੂਰਜ ਚਮਕਦਾ, ਚੰਦਰਮਾ ਦੀ ਲਾਈਟ ਤੁਸੀਂ ਦੇਖਦੇ, ਪਰ ਕੀ ਚੰਦਰਮਾ ਚਮਕ ਰਿਹਾ ਹੈ ਜਾਂ ਸੂਰਜ ਲਾਈਟ ਦੇ ਰਿਹਾ ਹੈ? ਜਦੋਂ ਪਵਿੱਤਰ ਬਾਣੀ ਨੂੰ ਪੜ੍ਹੋਗੇ ਤਾਂ ਗੁਰਦੇਵ ਜੀ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ ਅਤੇ ਸਦਾ ਚਾਨਣ, ਸਭ ਮਹਿ ਚਾਨਣ ਹੋਏ। ਉਹ ਈਸ਼ਵਰ ਦੀ ਜੋਤ ਹੀ ਸਾਰੀਆਂ ਜੋਤਾਂ ਵਿੱਚ ਹੈ, ਉਸੇ ਦਾ ਪ੍ਰਕਾਸ਼ ਹਰ ਜਗ੍ਹਾ 'ਤੇ ਦੇਖ ਸਕਦੇ ਹੋ। ਪਰ ਮਨੁੱਖ ਦਾ ਧਿਆਨ ਇਸ ਪਾਸੇ ਜਾਂਦਾ ਨਹੀਂ, ਉਹ ਇਕੱਲੀ ਇਕੱਲੀ ਚੀਜ਼ ਨਾਲ ਤਾਂ ਜੁੜਿਆ ਹੈ ਪਰ ਉਹਨਾਂ ਚੀਜ਼ਾਂ 'ਚੋਂ ਗੁਜ਼ਰ ਕੇ ਨਿਰੰਕਾਰ ਤੱਕ ਪਹੁੰਚਣ ਦਾ ਯਤਨ ਨਹੀਂ ਕਰਦਾ। ਬਾਣੀ 'ਚ ਗੁਰੂ ਸਾਹਿਬ ਨੇ ਬਚਨ ਕਹੇ ਨੇ, ਵੇਖ ਵਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਫਾਕ। ਜਿਨ੍ਹਾਂ ਦੇ ਮੱਥੇ 'ਤੇ ਨਿਰੰਕਾਰ ਨੇ ਲੇਖ ਲਿਖੇ ਨੇ ਉਹ ਜਾਣ ਪਾਉਂਦੇ ਨੇ ਸਾਰੇ ਨੇ, ਪਰਵਤਾਂ ਨੂੰ ਸਾਰੇ ਤੱਕਦੇ, ਫੁੱਲਾਂ ਨੂੰ ਸਾਰੇ ਤੱਕਦੇ, ਬਾਗਾਂ ਨੂੰ ਸਾਰੇ ਤੱਕਦੇ, ਵਹਿੰਦੇ ਝਰਨਿਆਂ ਨੂੰ ਸਾਰੇ ਤੱਕਦੇ, ਦਰਿਆਵਾਂ ਦੀ ਰਵਾਨੀ ਤੱਕਦੇ, ਸਾਗਰ ਤੱਕਦੇ, ਤਰ੍ਹਾਂ ਤਰ੍ਹਾਂ ਦੇ ਲੋਕ ਤੱਕਦੇ, ਹਰਿਆਵਲ ਤੱਕਦੇ, ਪਤਝੜ ਤੱਕਦੇ, ਬਹਾਰਾਂ ਤੱਕਦੇ, ਮਾਰੂਥਲ ਤੱਕਦੇ, ਘਣੇ ਜੰਗਲ ਵੀ ਤੱਕਦੇ, ਉਸ ਤਾਂ ਨਹੀਂ ਪਹੁੰਚੇ ਜੋ ਤੱਕਿਆ ਉੱਥੇ ਹੀ ਰੁਕ ਗਏ। ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਨਹੀਂ ਰੁਕ ਨਹੀਂ, ਅੱਗੇ ਜਾਓ, ਅਗਾਹ ਕੁਤਰਾਂਗ, ਪਿੱਛੇ ਫੇਰਨਾ ਮੋਹ ਡਰਾ, ਪਿੱਛੇ ਵਾਲਾ ਚੁੱਕ ਕੇ ਨਾ ਦੇਖ ਪਿੱਛੇ ਮੂੰਹ ਕਰਕੇ, ਕਿਉਂਕਿ ਜੋ ਪਿੱਛੇ ਸੀ ਉਹ ਲੰਘ ਗਿਆ ਹੈ, ਅੱਗੇ ਅਜੇ ਆਉਣਾ ਹੈ। ਅਗਾਹ ਕੁਤਰਾਂਗ, ਪਿੱਛੇ ਫੇਰਨਾ ਮੋਹ ਡਰਾ, ਸਿਜ ਅਵੇਹਾ ਬਾਰ, ਨਾਨਕ ਬਹੁ ਨਾ ਹੋਵੀ ਜਨਮੜਾ। ਇੱਕ ਸਮਾਂ ਹੈ, ਇਸ ਸਮੇਂ ਵਿੱਚ ਆਪਣੇ ਜੀਵਨ ਦਾ ਕਾਰਜ ਸਵਾਰ ਲੈ, ਜਿਸ ਕਰਕੇ ਮੁੜ ਕੇ ਜਨਮ ਨਾ ਲੈਣਾ ਪਏ। ਜਨਮ ਦੀ ਪੀੜਾ ਤਾਂ ਤੈਨੂੰ ਗਿਆਨ ਨਹੀਂ, ਭੁੱਲ ਗਿਆ। ਮੌਤ ਅਜੇ ਆਉਣੀ ਹੈ, ਉਸ ਦੀ ਪੀੜਾ ਦਾ ਵੀ ਗਿਆਨ ਨਹੀਂ। ਕਦੇ ਗੁਰੂ ਦੀ ਬਾਣੀ ਤੋਂ ਉਹ ਗਿਆਨ ਪ੍ਰਾਪਤ ਕਰ। ਗੁਰਦੇਵ ਜੀ ਨੇ ਬਚਨ ਕਹਿ ਦੇਣਾ, ਜਿੱਤ ਦਿਹਾੜੇ ਧਨਵਰੀ, ਸਾਹੇ ਲੈ ਲਖਾਏ, ਮਲਕ ਜੇ ਕੰਨੀ ਸੁਣੀਂਦਾ, ਮੂੰਹ ਦੇ ਖਾਲੇ ਆਏ, ਜਿੰਦ ਨਮਾਣੀ ਕੱਢੀਏ, ਹੱਡਾਂ ਕੂ ਕੜਕਾਏ, ਹੱਡਾਂ ਨੂੰ ਕੜਕਾ ਕੇ ਤੋੜ ਕੇ ਤੇਰੇ ਪ੍ਰਾਣਾਂ ਨੂੰ ਕੱਢ ਲੈ ਜਾਏਗਾ। ਪਰ ਉਹ ਸਮਾਂ ਅਜੇ ਆਉਣਾ ਹੈ, ਇਸ ਲਈ ਤੂੰ ਫਿਕਰਮੰਦ ਨਹੀਂ। ਕਦੋਂ ਆਏ ਤੈਨੂੰ ਕੋਈ ਪਤਾ ਨਹੀਂ, ਕਿਵੇਂ ਆਏਗਾ ਤੈਨੂੰ ਇਹ ਵੀ ਪਤਾ ਨਹੀਂ, ਕਿਆ ਜਾਣਾ, ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਹਾਂ, ਐਸਾ ਬਚਨ ਕਹਿੰਦੇ ਨੇ ਕਿ ਉਸ ਵੱਲ ਧਿਆਨ ਦੇ ਕੇ ਹੀ ਉਸ ਨੂੰ ਪਾਇਆ ਜਾ ਸਕਦਾ ਹੈ। ਧੁਨ ਮਹਿ ਧਿਆਨ, ਧਿਆਨ ਮਹਿ ਜਨ। ਉਸ ਦੀ ਧੁਨੀ ਹੈ, ਉਸ ਦੀ ਆਵਾਜ਼ ਹੈ, ਪਰ ਜਦੋਂ ਧਿਆਨ ਦੇਵੋਗੇ ਉਦੋਂ ਉਹ ਆਵਾਜ਼ ਸੁਣਾਈ ਦੇਵੇਗੀ। ਧਿਆਨ ਤੋਂ ਬਿਨਾਂ ਉਸ ਧੁਨੀ ਨੂੰ ਸੁਣਿਆ ਨਹੀਂ ਜਾ ਸਕਦਾ। ਗਾਇਬ ਨਹੀਂ ਹੋਈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹੋ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਵੱਜ ਰਹੇ ਨੇ ਉਸ ਦੇ ਨਾਦ, ਪਰ ਉਹਨਾਂ ਅਦ੍ਰਿਸ਼ ਨਾਦ ਨੂੰ ਸੁਣਨ ਲਈ ਵੀ ਤਾਂ ਸੁਰਤ ਦੇ ਕੰਨ ਚਾਹੀਦੇ ਨੇ ਨਾ। ਆਵਾਜ਼ ਕਦੇ ਖਤਮ ਨਹੀਂ ਹੁੰਦੀ, ਇੱਥੋਂ ਤੱਕ ਕਿ ਈਸ਼ਵਰ ਨੇ ਤੁਹਾਡੇ ਚਿਹਰੇ ਮੋਹਰੇ ਵੀ ਸਾਂਭ ਕੇ ਰੱਖੇ ਨੇ। ਹੁਣ ਤੁਸੀਂ ਕਹੋਗੇ ਕਿਵੇਂ ਸਾਂਭਿਆ ਹੈ ਉਸਨੇ ਸਭ ਕੁਝ? ਅਮੈਰੀਕਾ ਤੋਂ ਟੈਲੀਵਿਜ਼ਨ 'ਤੇ ਕੋਈ ਚੀਜ਼ ਆ ਰਹੀ ਹੈ, ਕੋਈ ਲੈਕਚਰ ਦੇ ਰਿਹਾ ਹੈ, ਤੁਸੀਂ ਉਸਨੂੰ ਸੁਣਦੇ ਹੋ, ਇੱਥੇ ਸਾਹਮਣੇ ਦੇਖਦੇ ਵੀ ਹੋ। ਉਸੇ ਸਮੇਂ ਤਾਂ ਤੁਸੀਂ ਨਹੀਂ ਸੁਣਿਆ ਨਾ ਉਹਨੂੰ, ਕੁਝ ਸੈਕਿੰਡ ਤੁਹਾਡੇ ਤੱਕ ਪਹੁੰਚਦਿਆਂ ਲੱਗਦੇ ਨੇ। ਇਹਦਾ ਮਤਲਬ ਕੁਝ ਸੈਕਿੰਡ ਪਹਿਲਾਂ ਕਹੀ ਹੋਈ ਗੱਲ ਕੁਝ ਸੈਕਿੰਡਾਂ ਬਾਅਦ ਤੁਹਾਡੇ ਪਾਸ ਪਹੁੰਚਦੀ ਹੈ। ਉਹ ਅਤੀਤ ਹੋ ਗਿਆ, ਕੁਝ ਸੈਕਿੰਡਾਂ ਦਾ ਅਤੀਤ ਹੋ ਗਿਆ, ਭਾਵ ਕੁਝ ਸੈਕਿੰਡਾਂ ਦਾ ਅਤੀਤ ਮਨੁੱਖ ਨੇ ਪਕੜ ਲਿਆ, ਜੋ ਬੀਤ ਗਿਆ ਸੀ ਕੁਝ ਸੈਕਿੰਡਾਂ ਦਾ ਪਕੜ ਲਿਆ। ਕਦੇ ਐਸਾ ਸਮਾਂ ਵੀ ਆਏਗਾ ਜਦੋਂ ਇਹ ਮਿੰਟਾਂ ਦਾ ਅਤੀਤ ਪਕੜ ਲਏਗਾ, ਫਿਰ ਐਸਾ ਸਮਾਂ ਵੀ ਆਏਗਾ ਜਦੋਂ ਇਹ ਘੰਟਿਆਂ ਦਾ ਅਤੀਤ ਵੀ ਪਕੜ ਲਏਗਾ। ਉਹ ਚਿਹਰਾ ਜਿਹੜਾ ਉੱਥੇ ਬੋਲ ਰਿਹਾ ਹੈ ਅਮੈਰੀਕਾ ਵਿੱਚ, ਉਹ ਤੁਹਾਡੇ ਸਾਹਮਣੇ ਕਿਵੇਂ ਆ ਗਿਆ? ਤੁਹਾਡੀ ਇੱਕ ਗੱਲ ਕਸੀ ਪਿੱਟੀ ਹੋਏਗੀ ਕਿ ਸੱਚ ਲਾਈਟ ਦੇ ਰਾਹੀਂ ਸਾਡੇ ਪਾਸ ਪਹੁੰਚ ਗਿਆ। ਹੁਣ ਸੱਚ ਲਾਈਟ ਤੋਂ ਲੈ ਕੇ ਉਸ ਕੈਮਰੇ ਤੱਕ ਜਿਹੜਾ ਉਸਦੀ ਤਸਵੀਰ ਉਤਾਰ ਰਿਹਾ ਹੈ, ਕੋਈ ਤਾਰ ਨਹੀਂ ਹੈ, ਫਿਜ਼ਾ ਖਾਲੀ ਹੈ। ਫਿਰ ਸੱਚ ਲਾਈਟ ਤੋਂ ਲੈ ਕੇ ਤੁਹਾਡੇ ਟੈਲੀਵਿਜ਼ਨ ਤੱਕ ਵੀ ਕੋਈ ਤਾਰ ਨਹੀਂ, ਕਿੱਥੋਂ ਆਇਆ? ਇਸ ਫਿਜ਼ਾ ਵਿੱਚ ਮੌਜੂਦ ਸੀ ਇੱਕ ਯੰਤਰ, ਉਹ ਜਿਸ ਨੇ ਉਸਦੇ ਚਿਹਰੇ ਨੂੰ ਪਕੜਿਆ ਅਤੇ ਪਹੁੰਚਾ ਦਿੱਤਾ ਸਰਚ ਲਾਈਟ ਤੱਕ, ਇੱਕ ਯੰਤਰ ਉਹ ਜਿਸ ਨੇ ਸਰਚ ਲਾਈਟ ਤੋਂ ਪਕੜਿਆ ਅਤੇ ਤੁਹਾਨੂੰ ਦਿਖਾ ਦਿੱਤਾ। ਪਰ ਉਹ ਫਿਜ਼ਾ ਵਿੱਚੋਂ ਆਇਆ ਹੈ, ਇਹ ਖਾਲੀ
ਕਹਿੰਦਾ ਜਨ ਨਾਨਕ ਦਿਨ ਆਪਣਾ ਕੀ ਹੈ ਵਿਖੇ ਨਾ ਧਰਮ ਸਿਖਾਈ ਪਲੇਟੇ ਸਿਖਾਓ ਉਹੀ ਦੇਰ ਤੱਕ ਮਿਲ ਨਹੀਂ ਸਕਦੀ ਜਿੰਨੀ ਦੇਰ ਤੱਕ ਆਪਣੇ ਆਪੇ ਨੂੰ ਨਾ ਜਾਣਦਾ ਪਰ ਕਦੇ ਤੇਰੀ ਦ੍ਰਿਸ਼ਟੀ ਆਪੇ ਚ ਗਈ ਸਰ ਸਿੱਖੂ ਪਾਤਸ਼ਾਹ ਉਸ ਸਮੇਂ ਦਸ਼ਾ ਵਰਣਨ ਕਰਦੇ ਨੇ ਜਦੋਂ ਉਹ ਕਾਨਪੁਰਖ ਵਾਹਿਗੁਰੂ ਪਕੜਨਾ ਹੈ ਯਾਦ ਰੱਖਿਓ ਪੂਰੀ ਦੁਨੀਆ ਜਿੰਨੇ ਮੁੱਖ ਕੋਈ ਕਾਨੂੰਨ ਤੇ ਨਹੀਂ ਕਹਿੰਦਾ ਦੁਨੀਆ ਦੀ ਹਰ ਵਿਅਕਤੀ ਚਾਹੇ ਦੇਸ਼ ਵਿੱਚ ਕਰੋ ਚਾਹੇ ਭਾਰਤੀ ਵਿੱਚ ਕਰੋ ਚਾਹੇ ਗੁਰਮੁਖ ਵਿੱਚ ਕਰੋ ਸੰਸਕ੍ਰਿਤ ਵਿੱਚ ਕਰੋ ਤੁਸੀਂ ਆਪਣੇ ਭਾਸ਼ਾ ਇੱਥੋਂ ਵੀ ਵਿੱਚ ਕਰੋ ਸ਼ੁਰੂ ਇੱਕ ਤੋਂ ਵੀ ਇੱਕ ਕਮਿਊਨਿਟੀ ਦੋ ਦੋ ਚਾਲੀ ਚਾਲੀ ਸੈਂਕੜੇ ਹਜ਼ਾਰ ਲੱਖਾਂ ਤੱਕ ਕਰੋੜਾਂ ਤੱਕ ਅਰਬਾਂ ਤੱਕ ਸ਼ੁਰੂ ਇੱਕ ਤੋਂ ਹੀ ਕਿਉਂਕਿ ਸਾਰਾ ਕੁਝ ਉਸ ਇੱਕ ਤੋਂ ਸ਼ੁਰੂ ਹੋਇਆ ਸੰਸਾਰ ਵੀ ਉਸ ਇੱਕ ਦੀ ਸਾਰੇ ਦੁਨੀਆਂ ਦਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਮਾਲਕ ਇੱਕ ਜੋ ਪੰਕਤੀਆਂ ਆਪ ਪੜ੍ਹ ਰਹੇ ਹੋ ਅਜੇ ਉਸ ਇੱਕ ਨੇ ਪਸਾਰਾ ਨਹੀਂ ਪਸਾਰਿਆ ਉਹ ਇੱਕ ਹੀ ਹੈ ਆਪਣੇ ਗਦਨ ਵਿੱਚ ਆਪਣੇ ਬਰੀਕ ਵਿੱਚ ਆਪਣੇ ਲੱਗ ਵਿੱਚ ਆਪਣੇ ਆਪ ਵਿੱਚ ਬੈਠਣਾ ਹੈ ਅਜੇ ਕੋਈ ਉਸਦਾ ਸੰਕਲਪ ਨਹੀਂ ਹੋਇਆ ਕਿ ਉਸ ਰਿਸ਼ਤੀ ਪਸਾ ਦੇ ਕੇ ਜੀਵ ਬਣਾ ਪੈਦਾ ਕਰੇ ਜਦੋਂ ਉਸਨੇ ਆਪਣੀ ਸੋਭਾ ਆਪਣੀ ਪੁਸ਼ਤੀ ਆਪਣੀ ਵਡਿਆਈ ਆਪਣੇ ਆਪ ਨਾਲ ਹੀ ਬਣਾਈ ਸੀ ਕੋਈ ਦੂਸਰਾ ਨਹੀਂ ਅੱਜ ਵੀ ਕੋਈ ਦੂਸਰਾ ਨਹੀਂ ਪਾਤਸ਼ਾਹ ਅੱਜ ਜਦੋਂ ਤੁਹਾਡੀ ਦ੍ਰਿਸ਼ਟੀ ਵਰੇ ਦੀ ਸਤੀਤ ਵੱਲ ਲਾ ਲਓਗੇ ਇੱਕ ਸੀ ਦੂਸਰਾ ਗੁਰੂ ਨਾਨਕ ਸਾਹਿਬ ਨੇ ਕਥਿਤ ਹੈ ਕਹਿੰਦੇ ਕਲ ਜਦੋਂ ਸੰਤ ਸਵਾਰੀ ਹੈ ਕਾਗਜ਼ ਦੀ ਜਲ ਗਿਆ ਹੋ ਕਰਮ ਸਮਝਿਆ ਹੈ ਮਸ ਹੁੰਦੀ ਹੈ ਸ਼ਹਿਰ ਮਸ ਵਾਰੀ ਦੁਆ ਜਿਸ ਵਿੱਚ ਸ਼ਹਿਰ ਪਾਈ ਗਈ
ਸਿਆਹੀ ਦੇ ਸਮੇਤ ਦਵਾਤ ਵੀ ਸਰ ਜਾਏ ਕਲਮ ਜਲੋ ਸਣ ਮਸਵਾਣੀ ਹੈ ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਫਾਓ ਕਹਿਣ ਲੱਗੇ ਲਿਖਣ ਵਾਲਾ ਵੀ ਸਰ ਜਾਏ ਜਿਸ ਨੇ ਕਿਸੇ ਦੂਜੇ ਨਾਲ ਭਾਵ ਪ੍ਰੇਮ ਕਰਨਾ ਲਿਖਿਆ ਹੈ ਦੂਜਾ ਹੈ ਹੀ ਨਹੀਂ ਇੱਕ ਹੀ ਹੈ ਗੱਲ ਕੇਵਲ ਇਤਨੀ ਹੈ ਕਿ ਮਨੁੱਖ ਕਦੋਂ ਆਪਣੇ ਆਪ ਨੂੰ ਮੋੜ ਕੇ ਅਨੇਕਤਾ ਵਿੱਚੋਂ ਇੱਕ ਵਿੱਚ ਲੈ ਕੇ ਆਉਂਦਾ ਹੈ ਇੱਕ ਆਗਰ ਇੱਕ ਦੇ ਅੱਗੇ ਰੱਖ ਦੇਣਾ ਇੱਕ ਆਗਰ ਨਹੀਂ ਹੁੰਦਾ ਬੈਠਦਾ ਫਿਰ ਖੰਡਾਓ ਵਿੱਚ ਚਲੇ ਜਾਂਦਾ ਕਿਉਂਕਿ ਖੰਡਾਓ ਦਾ ਅਸਰ ਹੈ ਇਸ ਤੇ ਜਦੋਂ ਉਸਨੇ ਆਪਣੀ ਸੁਭਾਅ ਆਪਣੀ ਵਡਿਆਈ ਆਪ ਹੀ ਬਣਾਈ ਸੀ ਕੋਈ ਦੂਸਰਾ ਨਹੀਂ ਸੀ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਅੱਗੇ ਕਹਿੰਦੇ ਹਨ ਭਾਈ
ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ
दसो भाई। तब उस समय कौन सी किसे दी मां, कौन सी किसे दा पिता, कौन किसे दा मित्र सी अते कौन किसे दा भरा सी। जदों ओ ईश्वर अकला सी ता कोई मां बाप किसे दी नहीं, ईश्वर दी मां भी नहीं है, उस दा बाप भी नहीं है। बाणी च जिक्र आया ना ताता है ना माता है ना जाता है ना पाता, ना उस दा पिता है। जो माता पिता तो पैदा होया है वो बिनसेगा, इसलिए तो ईश्वर बिनसदा नहीं कि उस दा माता पिता ही नहीं है। कबीर जी ने अपनी बाणी कौन सी किसे दी मां, कौन सी किसे दा पिता, कौन किसे दा मित्र सी, कौन किसे दा भरा सी, बाप कोई नहीं सी, वो अकला ही सी। अगली पंक्ति च कह रहे हैं,
जय सर्व कला आपे परवीना।
जय जिथे सर्व सारियां कला शक्तियां विच आप परवीन संपन्न, परवीन दा अर्थ सुजान चतर भी है, सारियां शक्तियां विच संपन्न निपुण कहो, जिथे ओ अकाल पुरख वाहिगुरु सारिया शक्तियां विच आप निपुण है, सब शक्तियां उसके अधीन ने, तैथों ही बल कृष्ण लै कंस केसी पकड़ गराया, वडे वडे मुन देवते कई जुग तिनी तन ताया, किनी तेरा अंत ना पाया। तू बेअंत है, सब शक्ति तेथो लेंदे ने, तू अपनी शक्ति जीवन अंदर रखी है। तू गुरुदेव जी कह रहे ने कि ओ कला ओ शक्ति जह सर्व कला आप है परवीन, जिथे ओ प्रभु सारिया शक्ति उस विच हैं, सारिया शक्तियां और सारिया शक्तियां धार के ओ सियाणा है, सुजान है, चतर है। आप कह रहे हैं अगली पंक्ति विच,
तह वेद कतेव कहां को चीना।
उथे कौन वेदा नु जानदा, उथे कतेबा भी नहीं, उथे वेद भी नहीं, ना कोई उन्हां नु जानन वाला है, क्योंकि अजे वो कला है। वेद उस तो पैदा हुए ने, बाणी च आप पढ़ के आए हो, वेद पुराण सिमरत सुधाखर, किने राम नाम एक आखर। वेद सिमरतियां ते पुराण उस राम दे अखर विचों ही निकले ने, ओंकार ब्रह्म उत्पत, ओंकार किया जिन चित, ओंकार सैल जुग भय, ओंकार वेद निर्मय। वेद उथो जन्मे ने, जदों ओ कला है तो फिर दसो तह वेद कतेब कहां को चीनन दा अर्थ है जानना, पहचान लेना। सतगुरु पातशाह जी कहने दसो भाई फिर वेदां नू कौन जाने, ना वेद ने ना कतेबा ने ना कोई व्यक्ति है कि उन्होंने जान सके, उन्होंने जानने वाला है। अजय वो ईश्वर अकला है और अपनी मौज विच है। अगलिया पंक्तियां च कहते हैं,
जब अपन आप आप और तारा।
जदों जब अपन आप अपने आप नू आप ही उर धारा, अपने आपे नू अपने हिरदे विच आप ही धारण करता है, कोई दूसरा नहीं है। तो फिर भाई अगली पंक्ति दस रहे हैं,
तो सगन अपसगन कहां बिचारा।
कहते फिर दसो कौन सगन विचारेगा, कौन अपशगन बदशगन की गल करेगा। बाणी च ऐसा जिक्र आया है सगन अपशगन तो लोग बंधे ने ना, अजे तक गल ही शुरू नहीं हुई सगन अपशगन की, ना कोई उन्होंने विचार करने वाला है। पर जे गल हुण चल रही है ना संसार ते, अज तो चल रही है, बाणी विच ऐसे बचन आए ने कि सगन अपशगन तिसको लगा जिस चीत ना आवे। रब याद आए ते सारे बद शगन भी शगन हो जाते, रब भुल जाए तो सारे शगन भी अपशगन हो जाते। बाणी च जिक्र आया कोट बिघन तिस लागते जिसनु विसरै नाउ, नानक कोड़ी नरक बराबरे उजड़ सही थाओ। करोड़ा विघन उस व्यक्ति के जीवन में आके पैंदे ने जिन्हें रब भुल जाता है, और उहदा जीवन कौड़ी नरक बराबरे भी नरकां दे बराबर हो जाता है। जिथे वह वसदा है उस जगह नूं वसदी ना जाणो, गुरु साहब कहिंदे उजाड़ विच रह रहा है, उजड़ सही थाओ। अजे वह इकला है ते साहब सतगुरु पातशाह जी कहते हैं अपने आप नू अपने हिरदे विच आप ही धारण कर रहा है, फिर उत्थे सगन अपसगन दी विचार कौन करेगा, क्योंकि दूसरा कोई है नहीं, दूसरा ही सगन बदशगन बनता है। आप जी ने बाणी च बचन कहे ने कि जदों रब चेते आउंदा ते प्यारे ओ महादिवस मूरत भले जिसको नदर करे, जिदे ते कृपा दृष्टि कर दिंदा ओनू हर महीना हर दिन हर घड़ी हर पल हर मुहूर्त ओदे लई शुभ हो जाता है। तो साहब सतगुरु पातशाह अतीत की गल कर रहे ने जो पिछे बीतिया, क्यों कला है अजे उसने सृष्टि रची नहीं, फिर सगन बदशगन की गल कौन करेगा, कौन विचार करेगा कि शगन होया है कि अपशगन होया है। अगली पंक्ति च कह रहे हैं
ज आपन ऊच आपन आप नेरा,
चह जिथे जिस जगह ते वो आप ही उच्चा है, आप ही अपनी पहुंच तो परे है, आप ही अपनी गिरफ्त विच पकड़ विच है, नेड़े है, कोई दूसरा है ही नहीं, अकला है। तो अगली पंक्ति च आप कह देने
तह कौन ठाकर कौन कहिए चेरा,
उथे मालक किसनु कहोगे, दास किसनु कहोगे, ना कोई मालक है ना कोई चेरा चेला दास है, कला ही है ना, कोई दूसरा नहीं। अगलियां पंक्तियां च फरमान कर रहे
बिस्मन बिस्म रहे बिस्माद,
ऐसी बिस्मन आश्चर्य कर देने वाली अवस्था, बिस्म हैरानी नाल भरी हुई, उन्हें उदे विच ही बिस्माद आश्चर्य हो रहा है, अपने आप हैरान कर देने वाली अवस्था विच आप विचर रहा है, आप ही हैरान हो रहा है, कोई दूसरा नहीं है। अगली पंक्ति च कह देने
नानक अपने गत जान आप,
ऐ प्रभु अपनी गत अपनी रीति अपनी मर्यादा नू तू आप ही जान, कोई दूसरा नहीं जानता, तू आप ही जानता है, क्योंकि अजे तू इना पसारा करके भी अपनी मर्यादा किसी नु नहीं दसी, ओदी गत प्रहर की गत नहीं को जाने, जोगी जति तपी पच हारे अरब लोक सियाने, खिन में राव रंक को करी राव रंक कर डारे, रीते भरे भरे सखनावे ये ताको व्यवहारे, ओदी गत नु कोई जानदा नहीं,
ਉਹ ਚਾਹੇ ਰਾਜਿਆਂ ਦੇ ਹੱਥ 'ਚ ਕਾਸੇ ਫੜਾ ਦਿੰਦਾ, ਉਹ ਚਾਹੇ ਤਾਂ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੀ ਗਤ ਨਾਨਕ ਆਪਣੀ ਗਤ ਜਾਣੋ ਆਪ, ਆਪਣੀ ਮਰਿਆਦਾ ਨੂੰ ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ, ਕੋਈ ਦੂਸਰਾ ਨਹੀਂ ਜਾਣਦਾ।
ਜਹਾ ਛਲਾ ਛੇਦ ਅਪੇਦ ਸਮਾਇਆ,
ਜਹ ਅਛਲ, ਅਛਲ ਦਾ ਅਰਥ ਹੈ ਜਿਸ ਨੂੰ ਕੋਈ ਛਲ ਨਾ ਸਕੇ, ਅਛੇਦ ਜਿਸ ਵਿੱਚ ਕੋਈ ਦੋਸ਼ ਰੂਪੀ ਗੁਨਾਹ ਰੂਪੀ ਛਿਦਰ ਨਹੀਂ ਹੈ, ਛੇਕ ਨਹੀਂ ਹੈ। ਬਾਣੀ 'ਚ ਉਸਦੀ ਉਸਤਤੀ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਨੇ ਐਸੇ ਬਚਨ ਕਹੇ ਨੇ, ਅਛਲ ਛਲਾਈ ਨਾ ਛਲੈ ਨਾ ਘਾਓ ਕਟਾਰਾ ਕਰ ਸਕੈ, ਜੋ ਕੋਈ ਉਸਦਾ ਸਿਮਰਨ ਕਰਦਾ ਹੈ ਉਹ ਉਸਨੂੰ ਵੀ ਕੋਈ ਛਲ ਨਹੀਂ ਸਕਦਾ, ਅਛਲ ਹੋ ਜਾਂਦਾ ਹੈ, ਅਤੇ ਛਲਾਈ ਛਲਣ ਵਾਲੀ ਮਾਇਆ ਉਹਨੂੰ ਛਲ ਨਹੀਂ ਸਕਦੀ। ਅਛਲ ਛਲਾਈ ਨਾ ਛਲੈ ਨਾ ਘਾਓ ਕਟਾਰਾ ਕਰ ਸਕੈ, ਜਿਉਂ ਸਾਹਿਬ ਰੱਖੈ ਤਿਉਂ ਰਹੇ ਇਸ ਲੋਭੀ ਕਾ ਜੀਉ ਟਲ ਪਲੈ, ਜਿਵੇਂ ਉਹ ਮਾਲਕ ਰੱਖਦਾ ਹੈ ਉਵੇਂ ਉਸਦੀ ਰਜ਼ਾ ਵਿੱਚ ਰਾਜੀ ਰਹਿਣਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਹ ਅਛਲ ਅਛੇਦ ਅਭੇਦ ਸਮਾਇਆ, ਜਿਸ ਜਗ੍ਹਾ 'ਤੇ ਛਲ ਤੋਂ ਰਹਿਤ ਈਸ਼ਵਰ, ਛਿਦਰਾਂ ਤੋਂ ਰਹਿਤ ਈਸ਼ਵਰ, ਅਭੇਦ ਜਿਸ ਵਿੱਚ ਭਿੰਨ ਭੇਦ ਨਹੀਂ ਹੈ, ਜੋ ਸਾਰਿਆਂ ਵਿੱਚ ਹੀ ਮਿਲ ਰਿਹਾ ਹੈ, ਬਲਕਿ ਮੈਲਿਆਂ ਨੂੰ ਵੀ ਪਵਿੱਤਰ ਕਰਦਾ, ਗੰਦਗੀ ਵਿੱਚੋਂ ਵੀ ਉਹਦਾ ਰਸ ਸੁਕਾ ਕੇ ਉਹਨੂੰ ਮਿੱਟੀ ਨਾਲ ਮਿਲਾ ਕੇ ਫਿਰ ਤੋਂ ਨਿਰਮਲ ਕਰ ਦਿੰਦਾ ਹੈ। ਬਾਤੇ ਤਾਂ ਪਾਵਨ, ਇਸ ਲਈ ਤਾਂ ਉਸਨੂੰ ਕਹਿੰਦੇ ਨੇ ਮੈਲਿਆਂ ਨੂੰ ਨਿਰਮਲ ਕਰਨ ਵਾਲਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਉਹ ਸਮਾਇਆ ਹੋਇਆ ਹੈ, ਜੈ ਅਛਲ ਅਛੇਦ ਅਭੇਦ ਸਮਾਇਆ, ਫਿਰ ਉਸ ਜਗ੍ਹਾ ਤੇ ਅੱਗੇ ਕਹਿ ਰਹੇ ਹਨ,
ਉਹਾਂ ਕਿਸ ਹੈ ਵਿਆਪਤ ਮਾਇਆ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਕਹਿੰਦੇ ਉਹਾਂ ਉਸ ਜਗ੍ਹਾ, ਦੱਸੋ ਫਿਰ ਭਾਈ ਕਿਸ ਨੂੰ ਮਾਇਆ ਵਿਆਪੇਗੀ, ਜਿੱਥੇ ਉਹ ਆਪ ਸਮਾ ਰਿਹਾ ਹੈ ਉੱਥੇ ਕਿਸੇ ਨੂੰ ਮਾਇਆ ਨਹੀਂ ਵਿਆਪਦੀ, ਉਹ ਇਕੱਲਾ ਹੈ, ਅਜੇ ਉਸਨੇ ਮਾਇਆ ਰਚੀ ਹੀ ਨਹੀਂ, ਫਿਰ ਮਾਇਆ ਵਿਆਪੇਗੀ ਕਿਸ ਨੂੰ, ਉਹਨੇ ਮਾਇਆ ਰਚੀ ਨਹੀਂ, ਕਿਸ ਨੂੰ ਵਿਆਪੇਗੀ, ਉਹ ਕਿਸੇ ਵਿਆਪਤ ਮਾਇਆ, ਅਜੇ ਤਾਂ ਆਪ ਹੀ ਸਮਾ ਰਿਹਾ ਹੈ ਜਰੇ ਜਰੇ ਵਿੱਚ, ਉੱਥੇ ਕਿਸੇ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਵਿਆਪੇਗੀ ਨਹੀਂ, ਦੱਸੋ ਕਿਸ ਨੂੰ ਵਿਆਪੇਗੀ, ਆਪ ਕਹਿ ਰਹੇ ਹਾਂ।
ਆਪਸ ਕਾ ਆਪ ਹੈ ਆਦੇਸ਼,
ਅਜੇ ਤਾਂ ਉਹ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰ ਰਿਹਾ ਹੈ, ਕੋਈ ਦੂਸਰਾ ਉਸਨੂੰ ਨਮਸਕਾਰ ਕਰਨ ਵਾਲਾ ਨਹੀਂ ਹੋਇਆ, ਆਪਣੇ ਆਪ ਨੂੰ ਆਪ ਹੀ ਆਦੇਸ਼ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨੇ ਆਦੇਸ਼ ਤਿਸਾ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਜੋ ਜੁਗਾਂ ਜੁਗਾਂਤਰਾਂ ਵਿੱਚ ਇੱਕ ਹੀ ਵੇਸ ਵਿੱਚ ਹੈ, ਜੋ ਸਾਰੇ ਸੰਸਾਰ ਦੀ ਆਦ ਹੈ, ਅਨਿਲ ਨੀਲ ਆਦ ਰੰਗਾਂ ਤੋਂ ਪਰੇ ਹੈ, ਅਨਾਦ ਆਦ ਅਨਿਲ ਅਨਾਦ ਅਨਾਦਿਕਾਲ ਤੋਂ ਹੈ, ਜਿਸ ਦੀ ਆਪਣੀ ਕੋਈ ਆਵਾਜ਼ ਨਹੀਂ ਪਰ ਆਵਾਜ਼ ਹੈ, ਅਨਾਹਤ ਜਿੱਥੇ ਕੋਈ ਟਕਰਾਵ ਨਹੀਂ ਪਰ ਆਵਾਜ਼ ਆ ਰਹੀ ਹੈ, ਜੁਗ ਜੁਗ ਇੱਕੋ ਵੇਸ, ਜੁਗਾਂ ਜੁਗਾਂਤਰਾਂ ਵਿੱਚ ਜੋ ਇੱਕ ਹੀ ਵੇਸ ਵਿੱਚ ਹੈ, ਤਬਦੀਲ ਨਹੀਂ ਹੋਇਆ, ਬਦਲਿਆ ਨਹੀਂ, ਉਸ ਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਉਹ ਬਦਲਦਾ ਹੈ ਹੀ ਨਹੀਂ, ਉਹ ਨਿਤ ਨਵਾਂ ਹੈ, ਸਾਹਿਬ ਮੇਰਾ ਨਿਤ ਨਵਾਂ, ਅਜੇ ਉਹ ਆਪਣੇ ਆਪ ਨੂੰ ਆਪ ਹੀ ਨਮਸਕਾਰ ਪਿਆ ਕਰਦਾ। ਆਪਸ ਕਾ ਆਪ ਹੈ ਆਦੇਸ਼, ਅਗਲੀ ਪੰਕਤੀ ਚ ਕਹਿੰਦੇ ਆ
ਤਿਹੋ ਗੁਣ ਕਾ ਨਾਹੀ ਪਰਵੇਸ਼।
ਤਿਹੋ ਗੁਣ, ਤਿੰਨ ਗੁਣ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਅਜੇ ਉਹਨਾਂ ਗੁਣਾਂ ਦਾ ਉਸ ਵਿੱਚ ਕੋਈ ਪ੍ਰਵੇਸ਼ ਨਹੀਂ। ਉਸਨੇ ਉਹ ਗੁਣ ਪੈਦਾ ਹੀ ਨਹੀਂ ਕੀਤੇ, ਨਾ ਉਹਨੇ ਉਹਨਾਂ ਗੁਣਾਂ ਵਿੱਚ ਚੱਲਣ ਵਾਲੇ ਜੀਵ ਪੈਦਾ ਕੀਤੇ ਨੇ, ਨਾ ਉਹਨੇ ਗੁਣ ਪੈਦਾ ਕੀਤੇ ਨੇ, ਅਜੇ ਉਹ ਆਪ ਹੀ ਆਪ ਹੈ। ਸਤਿਗੁਰੂ ਜੀ ਕਹਿੰਦੇ ਹਨ,
ਜੈ ਏਕ ਹੈ ਏਕ ਏਕ ਭਗਵੰਤਾ।
ਜੈ ਜਿਸ ਜਗ੍ਹਾ ਤੇ ਇੱਕ ਹੈ, ਇੱਕੋ ਹੀ, ਇੱਕੋ ਹੀ ਇੱਕ, ਬਿਲਕੁਲ ਇੱਕ, ਤਿੰਨ ਵਾਰ ਕਿਹਾ ਇੱਕ ਹੈ ਏਕ ਏਕ, ਤਿੰਨ ਵਾਰ ਕੋਈ ਗੱਲ ਕਿਸੇ ਨੂੰ ਕਿਹਾ ਜਾਏ ਉਹ ਗੱਲ ਪਰਪੱਕ ਹੁੰਦੀ, ਪੱਕੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਥੇ ਉਹ ਇਕੱਲਾ ਹੀ ਇਕੱਲਾ ਹੈ ਅਤੇ ਸੰਸਾਰ ਦੀ ਪ੍ਰਤਿਪਾਲਣਾ ਭਗਵੰਤ ਕਰਨ ਵਾਲਾ ਉਹ ਈਸ਼ਵਰ ਇਕੱਲਾ ਹੈ। ਯਾਦ ਰੱਖਿਓ ਜਦੋਂ ਇਕੱਲਾ ਹੋਏ, ਅਗਲੀ ਪੰਕਤੀ ਚ ਕਹਿੰਦੇ ਹਨ,
ਤਹ ਕੌਣ ਅਚਿੰਤ ਤਿਸ ਲਾਗੈ ਚਿੰਤਾ।
ਉੱਥੇ ਅਚਿੰਤ ਚਿੰਤਾ ਤੋਂ ਰਹਿਤ ਕੌਣ ਹੋਏਗਾ ਤੇ ਚਿੰਤਾ ਵਿਆਪੇਗੀ ਕਿਸ ਨੂੰ, ਕਿਉਂਕਿ ਚਿੰਤਾ ਤਾਂ ਹੁੰਦੀ ਹੀ ਦੂਸਰੇ ਦੀ ਹੈ। ਬਾਣੀ ਚ ਉਹਨੇ ਸੰਸਾਰ ਰਚਿਆ, ਸਤਿਗੁਰੂ ਨੇ ਐਸੇ ਬਚਨ ਬਾਣੀ ਚ ਕਹੇ ਕਿ ਭਾਈ ਹੁਣ ਤੂੰ ਚਿੰਤਾ ਛੱਡ ਦੇ, ਉਹਨੇ ਤੇਰੀ ਚਿੰਤਾ ਮੁੱਲ ਲੈ ਲਈ। ਉਹ ਤੇਰੀ ਚਿੰਤਾ ਕਰਦਾ ਹੈ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਚਿੰਤਾ ਛੱਡ, ਅਚਿੰਤ ਰਹੋ, ਨਾਨਕ ਲੱਗ ਪਾਏ। ਬਸ ਤੂੰ ਉਹਦੇ ਚਰਨਾਂ ਚ ਡਿੱਗ ਪੈ, ਚਿੰਤਾ ਛੱਡ ਕੇ ਅਚਿੰਤ ਹੋ ਕੇ ਵਿਚਰ ਨਾ ਕਰ। ਚਿੰਤ ਚਿੰਤਾ ਹੈ ਕਰਤੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ। ਉਹਨੇ ਜੀਵ ਜੇ ਪੈਦਾ ਕੀਤੇ ਉਹਨਾਂ ਦੀ ਚਿੰਤਾ ਵੀ ਲਈ ਆਪ, ਪਰ ਜਦੋਂ ਇਕੱਲਾ ਹੈ ਤਾਂ ਕੌਣ ਅਚਿੰਤ, ਕੌਣ ਚਿੰਤਾ ਤੋਂ ਰਹਿਤ ਹੋਏ ਤੇ ਕਿਸ ਲਾਗਾ ਚਿੰਤਾ, ਕਿਹਨੂੰ ਚਿੰਤਾ ਲੱਗੇ, ਕਿਉਂਕਿ ਉਹ ਇਕੱਲਾ ਹੀ ਹੈ। ਇਸ ਕਰਕੇ ਕੋਈ ਚਿੰਤਾ ਨਹੀਂ, ਕੋਈ ਅਚਿੰਤ ਨਹੀਂ, ਦੋਹਾਂ ਅਵਸਥਾ ਤੋਂ ਉਹ ਅਲੱਗ ਹੈ, ਅਚਿੰਤ ਰਹਿਣ ਤੋਂ ਵੀ ਤੇ ਚਿੰਤਾ ਤੋਂ ਵੀ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਜਹਿ ਆਪਣਾ ਆਪ ਆਪ ਪਤਿਆਰਾ।
ਜਿੱਥੇ ਆਪ ਹੀ ਆਪ ਹੈ, ਆਪਣੇ ਆਪ ਤੇ ਭਰੋਸਾ ਰੱਖਣ ਵਾਲਾ ਆਪ ਹੈ, ਆਪਣੇ ਆਪ ਤੇ ਪਤੀਜਣ ਵਾਲਾ ਵੀ ਆਪ ਹੈ, ਉੱਥੇ ਕੋਈ ਦੂਸਰਾ ਨਹੀਂ। ਤੇ ਜਦੋਂ ਆਪ ਹੀ ਹੈ, ਅਗਲੀ ਪੰਕਤੀ ਚ ਕਹਿੰਦੇ ਹਨ,
ਤੈ ਕੌਣ ਕਥੈ ਕੌਣ ਸੁਣਨੈ ਹਾਰਾ।
ਫਿਰ ਉੱਥੇ ਉਸ ਦੇ ਜਸ ਨੂੰ ਕੌਣ ਕਥਨ ਕਰੇ ਅਤੇ ਕੌਣ ਉਸ ਜਸ ਨੂੰ ਸੁਣੇ। ਨਾ ਕੋਈ ਕਥਨ ਕਰਨ ਵਾਲਾ ਹੈ, ਕਹਿਣ ਵਾਲਾ ਹੈ, ਨਾ ਹੀ ਕੋਈ ਸੁਣਨ ਵਾਲਾ ਹੈ, ਕਿਉਂਕਿ ਅਜੇ ਆਪ ਇੱਕ ਹੈ, ਦੂਸਰਾ ਉਸਨੇ ਪੈਦਾ ਹੀ ਨਹੀਂ ਕੀਤਾ। ਫਿਰ ਇਸ ਲਈ ਨਾ ਸੁਣਨ ਦੀ ਲੋੜ ਹੈ, ਨਾ ਕਹਿਣ ਦੀ ਲੋੜ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਬਹੁ ਬੇਅੰਤ ਊਚ ਤੇ ਊਚਾ।
ਬੜਾ ਬੇਅੰਤ ਹੈ, ਗੁਰੂ ਸਾਹਿਬ ਕਹਿੰਦੇ ਭਾਈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿੰਨੇ ਤੁਹਾਡੇ ਵਿਚਾਰ ਉੱਚੇ ਚਲੇ ਜਾਣ ਉਹ ਤੋਂ ਵੀ ਉੱਚਾ ਹੈ। ਨਿਰਮਲ ਤੋਂ ਨਿਰਮਲ, ਅਤ ਨਿਰਮਲ, ਉੱਚੇ ਤੋਂ ਉੱਚਾ, ਅਤ ਉੱਚਾ। ਬਾਣੀ ਚ ਪੜ੍ਹਦੇ ਹੋ ਨਾ, ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਵਾਰਾ। ਕਰੋੜਾਂ ਹੀ ਲੋਕ ਦੌੜਦੇ ਨੇ, ਕੋਟ 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 ਲੱਖ ਥਾਵੈ, ਇੱਕ ਤਿਲ ਤਾਂ ਕੋ ਮਹਿਲ ਨਾ ਪਾਵੈ। ਇੱਕ ਤਿਲ ਜਿੰਨਾ ਵੀ ਉਸਦੇ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦੇ। ਦੌੜਦੇ ਕਰੋੜਾਂ ਨੇ ਕਿ ਪ੍ਰਾਪਤ ਕਰ ਲਈਏ, ਪਰ ਨਹੀਂ, ਜਿਸ ਨੂੰ ਉਹ ਜਣਾਏਗਾ ਉਹ ਜਾਣੇਗਾ, ਦੂਸਰਾ ਨਹੀਂ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਬਹੁ ਬੇਅੰਤ ਬੜਾ ਬੇਅੰਤ ਹੈ। ਉੱਚ ਤੇ ਉੱਚਾ, ਉੱਚਿਆਂ ਤੋਂ ਉੱਚਾ ਹੈ, ਮਨੁੱਖ ਦੀ ਪਹੁੰਚ ਤੋਂ ਪਰੇ ਹੈ। ਜਿੱਥੋਂ ਤੱਕ ਇਹਦੀ ਸੁਰਤੀ ਚਲੀ ਜਾਏ ਉਸ ਤੋਂ ਅੱਗੇ ਵੀ ਹੋਰ ਹੈ। ਇਸ ਕਰਕੇ ਇਹਨੇ ਉਸਨੂੰ ਉੱਚਾ ਕਿਹਾ ਹੈ, ਬੇਅੰਤ ਕਿਹਾ ਹੈ। ਅਗਲੀਆਂ ਪੰਕਤੀਆਂ ਚ ਆਪ ਕਹਿ ਰਹੇ ਹਨ,
ਨਾਨਕ ਆਪਸ ਕਾ ਆਪ ਹੈ ਪਹੁੰਚਾ।
ਉਹ ਆਪਣੇ ਤੱਕ ਆਪ ਹੀ ਪਹੁੰਚਦਾ ਹੈ, ਦੂਸਰਾ ਨਹੀਂ। ਦੂਸਰਾ ਉਸ ਤੱਕ ਪਹੁੰਚ ਨਹੀਂ ਸਕਦਾ। ਜਿਵੇਂ ਸਾਗਰ ਤੋਂ ਪੈਦਾ ਹੋਈ ਬੂੰਦ ਜੇ ਸਾਗਰ ਵਿੱਚ ਸਮਾ ਜਾਏ ਤੇ ਜਨਮੀ ਕਿੱਥੋਂ ਸੀ ਭਾਈ? ਸਾਗਰ ਤੋਂ ਜਨਮੀ, ਸਾਗਰ ਵਿੱਚ ਸਮਾ ਗਈ। ਸੂਰਜ ਦੀ ਕਿਰਨ ਸੂਰਜ ਤੋਂ ਜਨਮੀ ਤੇ ਸੂਰਜ ਵਿੱਚ ਸਮਾ ਗਈ। ਜਲ ਦੇ ਬੁਦਬੁਦੇ ਜਲ ਤੋਂ ਜਨਮੇ ਤੇ ਜਲ ਵਿੱਚ ਸਮਾ ਗਏ। ਜਲ ਦੀਆਂ ਲਹਿਰਾਂ ਜਲ ਤੋਂ ਹੀ ਪੈਦਾ ਹੋਈਆਂ, ਜਲ ਵਿੱਚ ਹੀ ਸਮਾ ਗਈਆਂ। ਜਲ ਦੀ ਝੱਗ ਜਲ ਤੋਂ ਹੀ ਪੈਦਾ ਹੋਈ, ਜਲ ਤੇ ਹੀ ਵਿੱਚ ਹੀ ਸਮਾ ਗਈ। ਜਲ ਤਰੰਗ ਅਰ ਫਿੰਨ ਬੁਦਬੁਦਾ, ਜਲ ਤੇ ਫਿੰਨ ਨਾ ਹੋਈ। ਇਸ ਤਰ੍ਹਾਂ ਉਹਦੇ ਤੱਕ ਉਹੀ ਪਹੁੰਚੇਗਾ। ਉਹ ਅਰੂਪ ਹੈ, ਇਸ ਲਈ ਅਰੂਪ ਹੀ ਉਸ ਤੱਕ ਪਹੁੰਚੇਗਾ। ਉਹ ਨਿਰੰਕਾਰ ਹੈ, ਇਸ ਲਈ ਆਕਾਰ ਉਸ ਤੱਕ ਨਹੀਂ ਪਹੁੰਚ ਸਕਦਾ, ਨਿਰਾਕਾਰ ਹੀ ਪਹੁੰਚੇਗਾ। ਉਹੀ ਨਿਰਆਕਾਰ ਜੋ ਤੁਹਾਡੇ ਅੰਦਰ ਸਮਾ ਰਿਹਾ ਹੈ, ਪਰ ਤੁਹਾਨੂੰ ਉਸਦਾ ਗਿਆਨ ਨਹੀਂ, ਇਸ ਕਰਕੇ ਉਸ ਨਾਲ ਜੁੜ ਨਹੀਂ ਸਕਦੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪਣੇ ਤੱਕ ਆਪ ਹੀ ਅਪਰੋਚ ਰੱਖਦਾ ਹੈ। ਨਾਨਕ ਆਪਸ ਕੋ ਆਪ ਹੈ ਪਹੁੰਚਾ, ਦੂਸਰਾ ਨਹੀਂ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਜਹ ਆਪ ਰਚਿਓ ਪਰਪੰਚ ਅਕਾਰ।
ਆਖੋ ਗੱਜ ਕੇ
ਸਤਨਾਮ ਸ੍ਰੀ ਵਾਹ।
ਇੱਕ ਵਾਰ ਫਿਰ ਆਖੋ ਸਤਨਾਮ
ਸ੍ਰੀ ਵਾਹ
ਸ੍ਰੀ ਵਾਹਿਗੁਰੂ। ਜਹ ਜਿਸ ਨੇ, ਜਹ ਜਿੱਥੇ, ਜਹ ਜਦੋਂ ਉਹਨੇ ਸੰਸਾਰ ਦੀ ਰਚਨਾ ਕੀਤੀ। ਜਹ ਆਪ ਰਚੋ ਪਰਪੰਚ ਆਕਾਰ, ਇਹ ਸਾਰੇ ਪਰਪੰਚ ਦੇ ਆਕਾਰ ਉਸਨੇ ਆਪ ਰਚੇ। ਬਾਣੀ ਚ ਆਉਂਦਾ, ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ, ਚਾਰ ਖਾਣੀਆਂ ਉਹਨੂੰ ਮਨੁੱਖ ਜਾਣ ਸਕਿਆ, ਪਰ ਕਿੰਨੀਆਂ ਖਾਣੀਆਂ ਟੋਟਲ ਨੇ ਇਹ ਨਹੀਂ ਜਾਣ ਸਕਿਆ। ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਜਹ ਆਪ ਰਚੋ ਪਰਪੰਚ ਆਕਾਰ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਸ ਪਰਪੰਚ ਨੂੰ, ਇਸ ਦੇ ਆਕਾਰ ਨੂੰ ਰਚਨਾ ਕੀਤਾ। ਅਗਲੀ ਪੰਕਤੀ ਚ ਕਹਿੰਦੇ ਹਾਂ,
ਤਿਉ ਗੁਣ ਮਹਿ ਕੀਨੋ ਬਿਸਥਾਰ।
ਫਿਰ ਤਿੰਨਾਂ ਗੁਣਾਂ ਵਿੱਚ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਤਿੰਨੇ ਗੁਣ ਜਿਹੜੇ ਨੇ ਮਾਇਆ ਦੇ ਗੁਣ ਨੇ। ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਯਾਦ ਰੱਖਿਓ, ਬਾਣੀ ਚ ਬਚਨ ਆਇਆ ਹੈ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇ ਦੀ ਬਾਣ। ਜਦੋਂ ਈਸ਼ਵਰ ਨੂੰ ਇਹ ਫੁਰਨਾ ਫੁਰਿਆ ਕਿ ਏਕੋ ਹੰਗ ਬਹੁ ਸ਼ਾਮ ਪਰਜਾਏ, ਕਿ ਮੈਂ ਇੱਕ ਹਾਂ ਅਤੇ ਬਹੁਤੇ ਰੂਪਾਂ ਵਿੱਚ ਹੋਣਾ ਚਾਹੁੰਦਾ ਹਾਂ, ਉਹ ਹੋ ਗਿਆ। ਜਿਸ ਤੇ ਹੋਏ ਲੱਖ ਦਰਿਆ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਤਿਹੋ ਗੁਣ ਮਹਿ ਕੀਨੋ ਵਿਸਥਾਰ। ਮਾਇਆ ਦੇ ਤਿੰਨਾਂ ਗੁਣਾਂ ਨਾਲ ਉਸਨੇ ਸੰਸਾਰ ਦਾ ਵਿਸਥਾਰ ਕੀਤਾ। ਤਮਾਮ ਲੋਕ ਇਹਨਾਂ ਤਿੰਨਾਂ ਹੀ ਗੁਣਾਂ ਵਿੱਚ ਵਿਚਰਦੇ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਤੇ ਫਿਰ ਗੁਰੂ ਸਾਹਿਬ ਕਹਿੰਦੇ, ਬਈ ਗੱਲ ਅੱਗੇ ਚੱਲੀ, ਉਹਨਾਂ ਤਿੰਨਾਂ ਗੁਣਾਂ ਵਿੱਚ ਵਿਚਰਨ ਕਰਕੇ ਅੱਗੇ ਕਹਿ ਰਹੇ ਨੇ,
ਪਾਪ ਪੁੰਨ ਤਹਿ ਪਈ ਕਹਾਵਤ।
ਪਾਪ ਪੁੰਨ
तह भई कहावत। उतो फिर तिना गुणा तो पाप ते पुन की कहानी शुरू हुई, क्योंकि तिना गुणा धारण करके कुछ जीवा ने पाप किते, कुछ एक ने सतो गुण धारण करके पुन किते। अज्ञानता के हनेरे विच कई लोग पाप करते रहे, तो गुरु पातशाह कहते उस जगह तो फिर पाप पुन की कहानी शुरू हुई। अगली पंक्ति च दस रहे हैं,
को नरक को स्वर्ग बंछावत।
पापां दे करन करके कई लोग नरकां नूं चौण वाले बने, अते कई पुन्नां दे करन करके सतोगुणी होण करके स्वर्गां दे चाहण वाले भी होए।
आल जाल माया जंजाल।
सतगुरु पातशाह जी कहते फिर घर बन गए, आल ना मैं करदा। जीव ने ऐसा ताना तड़िया कि घर का जाल बुन लिया। जाल देखा ना, मच्छियां बड़ी ने जिद, आल जाल, ये घर के जाल विच फस गया। माया आ गई, माया का जंजाल पै गया। आल जाल माया जंजाल, इतने वड़े जाल विच फसिया। अगली पंक्ति दस रहे
हैं, मैं मोह परम पै पार।
इहदे अंदर हौमै आ गई, इहदे अंदर मोह पैदा हो गया, इहदे अंदर ईश्वर प्रति भुलेखे पैदा हो गए, ये डरन लग पिया, और ऐसा भार बोझ इस ते आ पिया कि इनू रब भुल गया। दात प्यारी विसरिया दातारा, जाना नहीं मरण विचारा, सब भुल गया। ऐसा जंजाल च फसिया, आल जाल माया जंजाल। उस जंजाल घर दे जंजाल ने, माया ने, धनिया दे जंजाल ने। गुरु साहब कहते इहदे च हौमै पैदा कर दित्ती, मोह आ गया, भुलेखे पैण लग पे, ते डर दे पार थले ए व्यक्ति दबिया गया। हौमै मोह परम पै पार। अगली पंक्ति च कहते हैं,
दुख सुख मान अपमान।
हुण ए कदे कोई समा आउंदा है, उहनूं कहिंदा बड़े दुखी हां। कदे कोई समा आउंदा कहिंदा बड़े सुखी हां, बड़ियां मौजां करदे। ए इन्हां गल्लां च विचरण लग पिया, दुख समझण लग पिया, सुखां समझण लग पिया, ए दुख है ए सुख है। पर याद रखियो, जदों आत्मक अवस्था प्राप्त हो जाए फिर दुख नहीं सब सुख ही है रे, बुरा नहीं सब भला ही है रे, हार नहीं सब जीत है, फिर हार है नहीं फिर जीत ही है। तो साहब सतगुरु पातशाह कहते अजे ये सुखां नूं जाणिया, इसने सुख दुख, दुख सुख मान अपमान, इज्जत नूं जानण लग पिया, अपमान निरादरी नूं जानण लग पिया। चाहुंदा मेरा आदर होए, निरादरी ना होए, उहदे लई अनेक तरह के कर्म करदा है। मंगदा सुख है, मिलदे दुख ने। बाणी कहनी सुख मांगत दुख आ गए आवै, सो सुख हम हुन मांगया भावै। ते जे कदे ये रब नूं मंग ले ते फिर कदे इनू दुख पो नहीं सकदे। बाणी च ऐसे बचन आए ने कि बेण तुद होर जे मंगना, सिर दुखां का दुख देह नाम संतोखिया, उतरै मन की भुख, तेरे तो बिना कुछ होर मंगना है ना, दुखां तो वड्डा दुख है होर मंग लेना। मैनू अपना नाम दे जिस नाल मेरी भुख उतर जाए। धन गुरु पातशाह कहिंदे दुख सुख मान अपमान इन्हां विच्चों विचरण लग पिया। ते अगली पंक्ति दस देने,
अनेक प्रकार कियो बखियान।
अनेक तरीकियां नाल इन्हां दा बखियान करन लग पिया। दुख आके चलिया भी जाए ना, फिर भी लोग दुख दियां गल्लां करके, बीमारी दियां गल्लां करके ਮੁਕਦਮੇ ਦੀਆਂ ਗੱਲਾਂ ਕਰਕੇ ਦੁੱਖ ਦੀਆਂ ਗੱਲਾਂ ਉਹਦੇ ਵਿੱਚੋਂ ਸਵਾਦ ਲੈਂਦੇ ਨੇ, ਦੁੱਖ ਚੋਂ ਵੀ ਰਸ ਲੱਭਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਅਨੇਕ ਤਰੀਕਿਆਂ ਨਾਲ ਫਿਰ ਦੁੱਖ ਦਾ ਅਤੇ ਸੁੱਖ ਦਾ ਵਖਿਆਨ ਕਰਨ ਲੱਗ ਪਿਆ। ਅਨੇਕ ਪ੍ਰਕਾਰ ਕੀ ਉਹ ਵਖਿਆ, ਦੁੱਖ ਦੀਆਂ ਕਹਾਣੀਆਂ ਲੋਕਾਂ ਨੂੰ ਸੁਣਾਉਂਦਾ, ਸੁੱਖ ਦੀਆਂ ਸੁਣਾਉਂਦਾ, ਦੁੱਖ ਸੁੱਖ ਨਾਲ ਜੁੜ ਕੇ ਬੈਠ ਗਿਆ। ਅਗਲੀ ਪੰਕਤੀ ਚ ਕਹਿ ਰਹੇ ਹਨ,
ਆਪਣ ਖੇਲ ਆਪ ਕਰ ਦੇਖੈ।
ਇੱਕ ਗੱਲ ਨੂੰ ਇਹ ਜੀਵ ਭੁੱਲ ਗਿਆ ਕਿ ਇਹ ਤਾਂ ਈਸ਼ਵਰ ਦਾ ਖੇਲ ਹੈ, ਉਹ ਆਪਣੇ ਖੇਲ ਨੂੰ ਆਪ ਹੀ ਕਰਕੇ ਵੇਖਦਾ ਹੈ। ਜਿਹੜੇ ਉਸਦੇ ਪਿਆਰੇ ਹੋ ਗਏ ਉਹਨਾਂ ਨੇ ਉਸਨੂੰ ਜਾਣ ਕੇ ਹੀ ਇਹ ਬਚਨ ਕਹੇ, ਜੋ ਰਾਜ ਦੇਹ ਤਕਵਨ ਬਡਾਈ, ਜੋ ਭੀਖ ਮੰਗਾਵੇ ਤਾਂ ਕਿਆ ਖੱਟ ਜਾਈ। ਰਾਜ ਦੇਹ ਤਾਂ ਵੀ ਤੇਰਾ ਹੈ, ਤੂੰ ਹੀ ਕਰਨਾ ਹੈ, ਤੇ ਜੇ ਭਿਕਸ਼ਾ ਮੰਗਾਏ ਤਾਂ ਵੀ ਤੂੰ ਹੀ ਮੰਗਣੀ ਹੈ, ਮੈਂ ਤਾਂ ਇਹ ਨਹੀਂ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਆਪਣ ਖੇਲ ਆਪ ਕਰ ਦੇਖੈ, ਆਪਣੇ ਖੇਲ ਨੂੰ ਆਪਣੇ ਪਸਾਰੇ ਨੂੰ ਆਪ ਹੀ ਕਰ ਕਰਕੇ ਵੇਖਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਖੇਲ ਸੰਕੋਚੈ ਤੋ ਨਾਨਕ ਏਕੈ।
ਜਦੋਂ ਫਿਰ ਉਸ ਖੇਲ ਨੂੰ ਸਮੇਟ ਲੈਂਦਾ ਹੈ ਤੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਇੱਕ ਹੀ ਰਹਿ ਜਾਂਦਾ, ਬਾਕੀ ਸਾਰੀ ਖੇਲ ਖਤਮ ਹੋ ਜਾਂਦੀ ਹੈ।
ਜੈ ਅਵਗਤ ਭਗਤ ਤਹਿ ਆਪ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਥੇ ਨਾ ਜਾਣ ਵਾਲੇ ਜਾਣੇ ਜਾਣ ਵਾਲੇ ਪਰਮੇਸ਼ੁਰ ਦੀ ਭਗਤੀ ਹੈ ਉੱਥੇ ਹੀ ਉਹ ਆਪ ਵਸਦਾ ਹੈ।
ਜਹ ਪਸਰੈ ਪਾਸਾਰ ਸੰਤ ਪ੍ਰਤਾਪ।
ਜਿੱਥੇ ਪਸਾਰਾ ਪਸਰਿਆ ਹੈ ਉਸ ਜਗ੍ਹਾ ਤੇ ਸਾਧੂ ਦਾ ਪ੍ਰਤਾਪ ਜਾਣਿਆ ਜਾਂਦਾ ਹੈ, ਬਾਕੀ ਸਾਰੇ ਉਸ ਪਸਰੇ ਹੋਏ ਪਸਾਰੇ ਵਿੱਚ ਪੈ ਕੇ ਦੁਖੀ ਹੁੰਦੇ ਹਨ।
ਦੋ ਪਾਖ ਕਾ ਆਪਹਿ ਧਨੀ।
ਲੋਕ ਦਾ ਪਰਲੋਕ ਦਾ ਦੁੱਖ ਦਾ ਸੁੱਖ ਦਾ ਗਿਆਨਤਾ ਦਾ ਅਗਿਆਨ ਦਾ ਧਰਮ ਦਾ ਅਧਰਮ ਦਾ ਇਹਨਾਂ ਦੋਹਾਂ ਪੱਖਾਂ ਦਾ ਹੀ ਆਪ ਮਾਲਕ ਹੈ, ਦੋਹਾਂ ਸਿਰਿਆਂ ਕਾ ਆਪ ਸਵਾਮੀ। ਖੇਲਾ ਬਿਕਸੈ ਅੰਤਰ ਜਾਮੀ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਦੋਹਾਂ ਪੱਖਾਂ ਦਾ, ਦੋਹੋਂ ਪੱਖ ਕਾ ਆਪ ਹੈ ਧਨੀ, ਧਨੀ ਦਾ ਅਰਥ ਹੈ ਮਾਲਕ ਹੈ ਦੋਹਾਂ ਹੀ ਪੱਖਾਂ ਦਾ। ਅਗਲੀ ਪੰਕਤੀ ਚ ਕਹਿ ਰਹੇ ਹਨ,
ਉਨ ਕੀ ਸੋਭਾ ਉਨਹੂ ਬਣੀ।
ਉਸ ਈਸ਼ਵਰ ਦੀ ਸੋਭਾ ਉਸਨੂੰ ਹੀ ਬਣ ਆਉਂਦੀ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਆਪਹਿ ਕੌਤਕ ਕਰੈ ਅਨੰਦ ਚੋਜ।
ਅਨੇਕ ਤਰ੍ਹਾਂ ਦੇ ਕੌਤਕਾਂ ਨੂੰ ਆਪ ਕਰਕੇ ਆਨੰਦ ਲੈਂਦਾ ਹੈ, ਅਨੇਕ ਤਰ੍ਹਾਂ ਦੇ ਚੋਜ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਹਨ।
ਆਪਹਿ ਰਸ ਭੋਗਣ ਨਿਰਜੋਗ।
ਆਪ ਹੀ ਰਸ ਹੈ, ਆਪ ਹੀ ਉਸ ਰਸ ਨੂੰ ਭੋਗਣ ਵਾਲਾ ਹੈ, ਆਪ ਹੀ ਨਿਰਜੋਗ, ਉਹਨਾਂ ਰਸਾਂ ਨਾਲ ਜੁੜਿਆ ਹੋਇਆ ਨਹੀਂ ਬਲਕਿ ਉਹਨਾਂ ਤੋਂ ਅਲੱਗ ਹੈ।
ਜਿਸ ਭਾਵੈ ਤਿਸ ਆਪਣ ਨਾਏ ਲਾਵੈ।
ਜਿਸ ਨੂੰ ਉਹ ਚਾਹੁੰਦਾ ਹੈ, ਜੋ ਉਸ ਨੂੰ ਭਾ ਜਾਏ, ਚੰਗਾ ਲੱਗ ਜਾਏ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਂਦਾ ਹੈ, ਸਤਿਗੁਰੂ ਜੀ ਕਹਿੰਦੇ ਹਨ।
ਜਿਸ ਭਾਵੈ ਤਿਸ ਖੇਲ ਖਿਲਾਵੈ।
ਜਿਸ ਨੂੰ ਉਹ ਚਾਹੁੰਦਾ ਹੈ ਉਹਨੂੰ ਸੰਸਾਰ ਦੀ ਖੇਡ ਵਿੱਚ ਖਿਡਾਉਣਾ ਕਰਦਾ ਹੈ।
ਬੇਸ਼ੁਮਾਰ ਅਥਾ ਅਗਣਿਤ ਤੋਲਾ।
ਉਸ ਦਾ ਕੋਈ ਸ਼ੁਮਾਰ ਨਹੀਂ, ਬੇਸ਼ੁਮਾਰ ਹੈ, ਉਸ ਦੀ ਕੋਈ ਥਾਂ ਨਹੀਂ ਅਥਾ ਹੈ, ਉਸ ਦੀ ਕੋਈ ਗਿਣਤੀ ਨਹੀਂ ਅਗਣਿਤ ਹੈ। ਅਗਣਿਤ ਅਤੋਲਾ, ਉਸ ਨੂੰ ਤੋਲਿਆ ਨਾਪਿਆ ਨਹੀਂ ਜਾ ਸਕਦਾ। ਅਗਲੀ ਖੇਲੀ ਪੰਕਤੀ ਵਿੱਚ ਕਹਿੰਦੇ ਹਨ,
ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ।
ਨਿਰੰਕਾਰ ਜਿਵੇਂ ਤੂੰ ਆਪਣੇ ਦਾਸਾਂ ਨੂੰ ਬੁਲਾਉਂਦਾ ਹੈ ਇਵੇਂ ਇਹ ਬੋਲਦੇ ਨੇ। ਬੁਲਾਵਣ ਵਾਲਾ ਤੂੰ ਹੈ ਪ੍ਰਭ, ਡੋਰੀ ਹਾਥ ਤੁਮਾਰੇ, ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੇ ਬਾਜੀ ਕਰ ਉਹ ਤੈਸੋ ਹੀ ਸਾ ਜਾਣੈ। ਜਿਉਂ ਨਚਾਏ ਤਿਉਂ ਤਿਉਂ ਨੱਚਣ ਵਾਲੀ ਗੱਲ ਹੈ, ਜਿਵੇਂ ਜਿਵੇਂ ਉਹ ਜੀਵਾਂ ਨੂੰ ਪ੍ਰੇਰਦਾ ਹੈ ਉਦੋਂ ਮਤ ਪ੍ਰਭ ਅੰਤਰ ਜਾਮੀ। ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਵੇ ਤੰਤੀ, ਤਿਉਂ ਵਾਜੈ ਜੰਤ ਜਨਾ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, पवित्र बाणी का उपदेश साढ़े सारे के हिरदे च वस जाए, जिस नाल साडा मनुखा जन्म सफला हो सके। बाणी की विचार करदे हुई भुला गुरु प्यारो, गुरु के दर का कूकर जान के अपने दर का पेखारी जान के माफ कर देनी। बचन उपदेश गुरु का जान के हिरदे च वसाउणा, ताकि दास दा अते आप जी सारयां दा जो गुरु की हजूरी विच गुजारिया समा है वो लिखे विच पै सके, जिस नाल असी हो जाइए यह लोक सुखीए परलोक सुहेले, नानक हर प्रभ आपे मेले। वाहेगुरु जी का खालसा, वाहेगुरु जी की फतेह।
जिस पावे तिस आपन नाए लावे, जिस पावे तिस खेल खिलावे, बेसुमार अथा अगणत अतोले, ज्यों बुलाव हो त्यों नानक दास बोले।
वाहिगुरु जी का खालसा, वाहिगुरु जी।